ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵਹੋ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵਹੋ ਰਹਾਉ ਜਾ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੋ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵਹੋ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੋ ਕਹੁ ਨਾਨਕ ਲਾਭ ਲਾਹਾ ਲੈ ਜਾਵ ਚੱਲ ਹੋ ਸੁਖ ਸੇਤੀ ਘਰ ਜਾਵ ਹੋ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵ ਹੋ ਕਹੁ ਨਾਨਕ ਲਾਭ ਲਾਹਾ ਲੈ ਚੱਲ ਹੋ ਸੁਖ ਸੇਤੀ ਘਰ ਜਾਵ ਹੋ ਸਾਰਗ ਮਹੱਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਐਸੀ ਅਵਸਥਾ ਰੱਬ ਦੇ ਪਿਆਰੇ ਦੀ ਬ੍ਰਹਮ ਗਿਆਨੀ ਦੀ ਹੋ ਜਾਂਦੀ ਹੈ। ਭਗਤ ਜਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਪਹਿਲੇ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ, ਦੂਜੇ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ, ਔਰ ਐਸੇ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਤਤਬੇ ਅਤੇ ਮਹਾਂਪੁਰਸ਼ ਦੋਨਾਂ ਸ਼ਬਦਾਂ ਦੇ ਵਿੱਚ ਹੀ ਵਾਹਿਗੁਰੂ ਦੇ ਅੱਗੇ ਬੇਨਤੀਆਂ ਹਨ। ਐਸੇ ਸ਼ਬਦ ਰੱਬ ਦੇ ਪਿਆਰੇ ਦੀ ਅਵਸਥਾ ਗਿਆਨ ਹੋ ਜਾਂਦਾ ਹੈ। ਇਹ ਨਹੀਂ ਕਿ ਉਹਨਾਂ ਦੀ ਕੋਈ ਡਰ ਸੀ, ਭੈ ਸੀ ਵਿਕਾਰਾਂ ਦਾ ਅੰਦਰ, ਨਹੀਂ, ਇਹ ਬੇਨਤੀ ਕੀਤੀ ਰੱਬ ਦੇ ਪਿਆਰਿਆਂ ਨੇ ਕਿ ਰਾਖ ਰਾਖ ਮੇਰੇ ਬੀਠੁਲਾ ਜਨ ਸਰਨ ਤੁਮਾਰੀ, ਰੱਖ ਲਓ ਐ ਮੇਰੇ ਭਗਵਾਨ, ਮੈਂ ਤੁਹਾਡੀ ਸਰਨ ਵਿੱਚ ਹਾਂ। ਸੱਚੇ ਬ੍ਰਹਮ ਗਿਆਨ ਹੋਣ 'ਤੇ, ਕਿਉਂਕਿ ਸਾਧ ਸੰਗਤ ਜੀ ਜਿੰਨਾ ਚਿਰ ਕੱਚੀ ਅਵਸਥਾ ਰਹਿੰਦੀ ਉਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ। ਬ੍ਰਹਮ ਗਿਆਨ ਹੋਣ ਤੋਂ ਬਿਨਾਂ ਇਹ ਤੁਰਕੀ ਬਾਣੀ ਉਚਾਰਨ ਨਹੀਂ ਕਿਸੇ ਤੋਂ ਹੁੰਦੀ। ਸੋ ਦੁਨੀਆਂ ਦੀਆਂ ਕਵਿਤਾਵਾਂ ਜਿਹੜੀਆਂ ਨੇ, ਥੋੜ੍ਹੀ ਜਿਹੀ ਮਨ ਵਿੱਚ ਕਿਸੇ ਦੇ ਇਕਾਗਰਤਾ ਹੋਵੇ, ਮਨ ਟਿਕਿਆ ਹੋਵੇ, ਬਹੁਤਾ ਪੜ੍ਹਿਆ ਲਿਖਿਆ ਨਾ ਹੋਵੇ, ਆਪਣੀ ਪੰਜਾਬੀ ਭਾਸ਼ਾ ਹੀ ਆਉਂਦੀ ਹੋਵੇ, ਉਹ ਵੀ ਇਕਾਗਰ ਚਿੱਤ ਵਾਲਾ ਮਨੁੱਖ ਸੋਹਣੀ ਕਵਿਤਾ ਉਹਨੂੰ ਸੋ ਫੁਰਨ ਲੱਗ ਪੈਂਦੀ ਅਤੇ ਲਿਖ ਦਿੰਦਾ ਹੈ। ਬਹੁਤਾ ਪੜ੍ਹਿਆ ਲਿਖਿਆ ਵੀ ਭਾਵੇਂ ਨਾ ਹੋਵੇ, ਪਰ ਇਹ ਜਿਹੜੀ ਤੁਰਕੀ ਬਾਣੀ ਹੈ, ਤੁਰਕੀ ਬਾਣੀ ਇਹ ਤਾਂ ਚੌਥੀ ਤੁਰੀਆ ਪਦ ਦੇ ਵਿੱਚੋਂ ਆਉਂਦੀ ਹੈ, ਬ੍ਰਹਮ ਗਿਆਨ ਦੇ ਵਿੱਚੋਂ। ਐਸੇ ਭਗਤ ਜਾਨ ਰੱਬ ਦਾ ਪਿਆਰਾ ਭਾਵੇਂ ਗਿਆਨ ਹੋ ਜਾਂਦਾ, ਪਰ ਉਸ ਵੇਲੇ ਜਾਂ ਹਰ ਵੇਲੇ ਸਿਮਰਨ ਦੇ ਵਿੱਚ ਬਿਰਤੀ ਰੂੜ ਰਹਿੰਦੀ ਹੈ, ਜਾਂ ਉਹਦੇ ਵਿੱਚੋਂ ਜੇ ਨਿਕਲਦੀ ਹੈ ਤਾਂ ਗਿਆਨ ਵਿੱਚ ਆ ਕੇ ਸਮਾਈ ਰਹਿੰਦੀ ਹੈ। ਰੱਬ ਦੇ ਪਿਆਰਿਆਂ ਦੀ ਜਾਂ ਕੋਈ ਨਾ ਕੋਈ ਰੌਂ ਅੰਦਰ ਚੱਲਦੀ ਰਹਿੰਦੀ ਹੈ, ਜਾਂ ਆਪਣੀਆਂ ਬੇਨਤੀਆਂ ਉਹਦੇ ਪਰਪਕਾਰ ਵੀ ਕੀ ਸੀ ਅਤੇ ਸੱਚੇ ਪਾਤਸ਼ਾਹ ਨੇ ਕਿੱਡੇ ਵੱਡੇ ਬਣਾ ਦਿੱਤਾ, ਅਸਚਰਜ ਜਿਹੜੀ ਉਹਦੀ ਹੈਰਾਨਗੀ ਉਹਦੇ ਵਿੱਚ ਹੀ ਗੁੜੁੱਤ ਹੋਏ ਰਹਿੰਦੇ ਨੇ। ਆਪਣੀ ਨਿਮਰਤਾ ਜਿਹੜੀ ਹਉਮੈ ਹੰਕਾਰ ਨੂੰ ਤਾਂ ਉੱਥੇ ਕੋਈ ਥਾਂ ਹੀ ਨਹੀਂ ਹੁੰਦੀ, ਆਪਣੇ ਅੰਦਰੋਂ ਹੀ ਬੇਨਤੀਆਂ ਨਿਕਲੀ ਜਾਂਦੀਆਂ ਨੇ, ਬੇਨਤੀਆਂ ਹੀ ਹਰ ਵੇਲੇ। ਰੱਬ ਦੇ ਪਿਆਰਿਆਂ ਦੀ ਐਸੀ ਅਵਸਥਾ ਹੁੰਦੀ ਹੈ, ਭਾਵੇਂ ਜਿਹਨੂੰ ਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਦਾ, ਕੇਵਲ ਮਾਣੀ ਜਾ ਸਕਦੀ ਹੈ, ਪਰ ਹਰ ਵੇਲੇ ਜੇ ਕਹੀਏ ਸਮਾਧੀ ਵਿੱਚ ਵੀ ਨਹੀਂ, ਆਪਣੀ ਨਿਮਰਤਾ ਦੀਆਂ ਬੇਨਤੀਆਂ, ਆਪਣੀ ਨਿਮਰਤਾ ਦੀਆਂ, ਐਸਾ ਗਿਆਨ ਦਿੱਤਾ ਏ ਜੀਅਰਾ ਅੰਦਰ ਟਿਕਿਆ ਹੋਇਆ ਚੇਤਨ ਸੱਤਾ ਉਹਦੀ ਜੋਤ, ਇਹਦਾ ਮੁੱਲ ਕੋਈ ਨਹੀਂ, ਮੁੱਲ ਕੋਈ ਨਹੀਂ। ਹਾਲਤ ਐਸੀ ਹੋ ਚੁੱਕੀ ਹੈ ਵੀ ਇਹ ਕੌਡੀ ਦੇ ਭਾਅ ਜਾ ਰਿਹਾ, ਇਹੋ ਜੀਅਰਾ ਨਿਰਮੋਲਕੋ ਕੌਡੀ ਲੱਗ ਮੀਕਾ, ਬੜਾ ਮੋਲਕ ਆ ਮਾਨਸ ਜਨਮ ਨੂੰ ਮਿਲਿਆ ਅਤੇ ਅੰਦਰ ਚੇਤਨ ਸਤਾ ਜੋਤ ਗਿਆਨ ਵਾਹਿਗੁਰੂ ਦਾ ਧਿਆਨ ਨਿਜਾਨੰਦ ਬੜਾ ਮੋਲਕ ਹੈ, ਨਹੀਂ ਕਿਤੋਂ ਮਿਲਦਾ ਦੁਨੀਆਂ ਦੇ ਪਦਾਰਥਾਂ ਦੇ ਵੱਟੇ, ਪਰ ਐਸਾ ਮੋਲਕ ਭਗਤ ਜਨ ਕਹਿੰਦੇ। ਹਾਲਤ ਇਹੋ ਜਿਹੀ ਹੋਈ ਪਈ ਜੀਵਾਂ ਦੀ ਵੀ ਕੌਡੀ ਲੱਗ ਮੀਕਾ, ਕੌਡੀ ਕੀ ਹੈ? ਕੌਡੀ ਸਾਧ ਸੰਗਤ ਜੀ, ਕਾਣੀ ਕੌਡੀ ਕਿੰਨਾ ਕੁ ਮੁੱਲ ਹੁੰਦਾ ਹੈ? ਆਪਾਂ ਨੂੰ ਪਤਾ ਕੋਈ ਮੁੱਲ ਨਹੀਂ ਹੁੰਦਾ। ਕੌਡੀਆਂ ਦੇ ਲਾਗ ਹੀ ਸਾਰਾ ਵੇਚ ਸੁੱਟਿਆ, ਕੌਡੀ ਦੇ ਪਹਾ ਖਰਾਬ ਕਰ ਸੁੱਟਿਆ। ਸਾਰੀ ਜ਼ਿੰਦਗੀ ਜਿਹੜੀ ਵਿਸ਼ੇ ਵਿਕਾਰਾਂ ਦੀ ਕੌਡੀ ਹੈ, ਇਹ ਨਹੀਂ ਸੂਤ ਆਉਂਦੀ। ਕੌਡੀ ਦੇ ਭਾਈ ਮਾਇਆ ਦੇ ਲਾਗੀ, ਜੜ ਚੇਤਨ ਅਤੇ ਅਗਿਆਨ ਮਾਇਆ ਦੇ ਵਿੱਚ ਫਸ ਕੇ ਵਿਸ਼ੇ ਵਿਕਾਰਾਂ ਦੀ ਕੌਡੀ ਦੇ ਬਦਲੇ ਹਾਰ ਦਿੱਤਾ ਹੈ ਉਸ ਗਿਆਨ ਨੂੰ, ਉਸ ਨਿਜਾ ਆਨੰਦ ਨੂੰ। ਐਸੀਆਂ ਬੇਨਤੀਆਂ ਸਾਡੇ ਕਲਯੁਗੀ ਜੀਵਾਂ ਦੀ ਜੋ ਹਾਲਤ ਹੈ, ਇਹਨਾਂ ਭਗਤ ਜਨਾਂ ਨੇ ਰੱਖੀ ਹੈ। ਧੰਨ ਨੇ ਉਹੋ ਜਿਹੇ ਮਹਾਂਪੁਰਸ਼, ਕਦੇ ਸਤਿਗੁਰੂ ਕਿਰਪਾ ਕਰੇ ਸਾਨੂੰ ਸੁਣ ਕੇ ਥੋੜ੍ਹਾ ਬਹੁਤਾ ਸਾਡੇ ਅੰਦਰ ਬੈਰਾਗ ਆ ਜਾਵੇ, ਸਤਿਗੁਰੂ ਸਾਡੇ 'ਤੇ ਮਿਹਰ ਕਰੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਪਾਵਨ ਪਵਿੱਤਰ ਉਪਦੇਸ਼ ਜੋ ਲੜੀਵਾਰ ਕਥਾ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬ੍ਰਹਮ ਗਿਆਨੀ ਦੀ ਅਵਸਥਾ ਚੌਥੀ ਗਿਆਨ ਦੀ ਭੂਮਿਕਾ ਦੇ ਵਿੱਚ ਕਿਹੋ ਜਿਹਾ ਹੋ ਜਾਂਦਾ ਹੈ। ਸਾਰੇ ਨਜ਼ਰ ਹੀ ਵਾਹਿਗੁਰੂ ਆਉਂਦਾ ਹੈ, ਉਹਦੇ ਬਿਨਾਂ ਫਿਰ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਅਗਿਆਨ ਦਾ ਹਨੇਰਾ ਬਿਨਸ ਜਾਂਦਾ ਹੈ ਜਦੋਂ ਰੱਬ ਦੇ ਪਿਆਰੇ ਦਾ ਇਹ ਮਨ, ਜਿਹੜਾ ਸਾਡਾ ਮਨ ਹੈ ਸ਼ੁੱਧ ਬ੍ਰਹਮ ਚੇਤਨ ਦੀ ਅੰਸ਼ ਵਿੱਚੋਂ ਪੈਦਾ ਹੋਇਆ, ਵਾਹਿਗੁਰੂ ਦੀ ਅੰਸ਼ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਕਹਿੰਦੇ ਰਾਮ ਵਾਹਿਗੁਰੂ ਦੀ ਅੰਸ਼ ਹੈ ਤੂੰ, ਉਸ ਜਿਸ ਵਾਹਿਗੁਰੂ ਨੇ ਏਡਾ ਵੱਡਾ ਪਸਾਰਾ ਪੰਜਾਂ ਤੱਤਾਂ ਤੋਂ ਪਸਾਰਿਆ, ਐ ਮਨਾ ਤੂੰ ਉਸ ਵਾਹਿਗੁਰੂ ਦਾ। ਸੋ ਸਿਰਜਿਆ ਹੋਇਆ ਤੂੰ, ਉਹਦੇ ਵਿੱਚੋਂ ਅੰਸ਼ ਪੈਦਾ ਹੋਇਆ ਸੂਖਸ਼ਮ ਰੂਪ ਵਿੱਚ, ਜਿਵੇਂ ਕਾਗਜ਼ ਦੇ ਉੱਪਰ ਸ਼ਾਈ ਦੇ ਨਾਲ ਲਿਖੇ ਹੋਏ ਅੱਖਰ ਮਿਟਦੇ ਨਹੀਂ ਹਨ, ਕਾਗਜ਼ ਪਾਟ ਜਾਂਦਾ ਹੈ, ਇਵੇਂ ਮਨ ਜਿਹੜਾ ਹੈ ਅਸਲ ਆਤਮਾ ਸਰੂਪ ਆਪਣੇ ਬ੍ਰਹਮ ਦਾ ਸਰੂਪ ਹੈ। ਇਹ ਤੇਰਾ ਸਰੀਰ ਰੂਪੀ ਕਾਗਜ਼ 'ਤੇ ਪਟ ਜਾਵੇਗਾ, ਫਟ ਜਾਵੇਗਾ, ਪਰ ਜਿਹੜਾ ਤੇਰਾ ਅਸਲ ਸਰੂਪ ਹੈ ਉਹ ਸਦਾ ਕਾਇਮ ਹੈ, ਉਹਨੂੰ ਪਛਾਣ। ਇਹ ਸ਼ੁੱਧ ਬ੍ਰਹਮ ਚੇਤਨ ਦੇ ਵਿੱਚੋਂ ਪੈਦਾ ਹੋਇਆ, ਜਦੋਂ ਇਹ ਮੰਨ ਜਾਂਦਾ ਪੂਰਾ ਸਾਫ਼ ਹੋ ਕੇ ਗੁਰੂ ਦੀ ਕਿਰਪਾ ਦੇ ਨਾਲ, ਇੱਕੋ ਇੱਕ ਨਾਮ ਦੇ ਰਸ ਨੂੰ ਮਾਨਣ ਵਾਲਾ ਹੋ ਜਾਂਦਾ, ਅਗਿਆਨ ਦਾ ਪਰਦਾ ਪਾਟ ਜਾਂਦਾ, ਗਿਆਨ ਹੋ ਜਾਂਦਾ, ਫਿਰ ਸਾਰੇ ਥਾਵਾਂ 'ਤੇ ਵਾਹਿਗੁਰੂ ਦੀ ਜੋਤ ਨਜ਼ਰ ਆਉਂਦੀ ਹੈ। ਪਹਿਲਾਂ ਤਾਂ ਜਿਹੋ ਜਿਹਾ ਆਪ ਹੁੰਦਾ ਉਹੋ ਜਿਹੇ ਦੂਜਿਆਂ ਨੂੰ ਵੇਖਦਾ, ਜਦੋਂ ਵਾਹਿਗੁਰੂ ਦਾ ਰੂਪ ਹੋ ਜਾਂਦਾ ਫਿਰ ਉਹਦਾ ਰੂਪ ਹੀ ਦਿਸਦਾ। ਸੋ ਜਦੋਂ ਮੰਨ ਜਾਂਦਾ ਮਨ ਰੱਬ ਦੇ ਪਿਆਰਿਆਂ ਦਾ, ਜਿਨ੍ਹਾਂ ਦਾ ਮੰਨਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅਵਸਥਾ ਕਥਨ ਕਰ ਰਹੇ ਹਨ, ਉੱਤਮ ਭਗਤ ਹੋ ਕਰਕੇ ਸਾਨੂੰ ਸੰਬੋਧਨ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਉਂਦੇ ਨੇ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਸੋ ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਜਦੋਂ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਮਨ ਪਤੀਜ ਗਿਆ, ਭਗਤੀ ਦਾ ਰਸ ਲੈਣ ਵਾਲਾ ਹੋ ਗਿਆ, ਆਪਣੇ ਸਰੂਪ ਨੂੰ ਪਹਿਚਾਣ ਲਿਆ, ਫਿਰ ਸਾਰੇ ਵਾਹਿਗੁਰੂ ਦੇ ਰੂਪ ਨੂੰ ਇਹਨੇ ਜਾਣ ਲਿਆ, ਜਾਣ ਲੈਂਦਾ, ਅਨੁਭਵ ਹੋ ਜਾਂਦਾ, ਦਿਦਾਰੇ ਕਰ ਲੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੀ ਬ੍ਰਹਮ ਗਿਆਨ ਦੀ ਅਵਸਥਾ ਜਿਹੜੀ ਵਿੱਚ ਸਦਾ ਰੂੜ ਸਨ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ। ਔਰ ਜੇ ਐਸਾ ਆਨੰਦ ਮਾਨਣਾ, ਜੇ ਦੁਆਇਸ਼ ਨੂੰ ਮੇਟਣਾ, ਜਿਹੜੀ ਦੁਬਦਾ ਸ਼ਾਂਤੀ ਦਾ ਸਹਿਜ ਸੁੱਖ ਨਹੀਂ ਤੈਨੂੰ ਲੈਣ ਦਿੰਦੀ, ਤਾਂ ਫਿਰ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰ, ਹੋਰ ਸਭ ਦਰਾਂ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਨਾਲ ਜੋੜ। ਐਸਾ ਸੱਚੇ ਪਾਤਸ਼ਾਹ ਜੀ ਉਪਦੇਸ਼ ਇਸ ਪਾਵਨ ਸ਼ਬਦ ਵਿੱਚ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਸਤਿਗੁਰੂ ਜੀ ਮਿਹਰ ਕਰਦੇ ਹਨ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਾਰਗ ਮਹੱਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵੋ। ਐ ਭਾਈ ਗੁਰਸਿੱਖੋ, ਬਿਨਾਂ ਹਰੀ ਤੋਂ, ਉਸ ਅਕਾਲ ਪੁਰਖ ਹਰੀ ਵਾਹਿਗੁਰੂ ਤੋਂ ਬਿਨਾਂ ਹੈ ਕੋਈ? ਹੈ ਕੋਈ ਹੈ? ਜੇ ਕਿਤੇ ਹੈ ਤਾਂ ਕਹਾ ਬਤਾਵੋ, ਜੇ ਕਿਤੇ ਉਹਦੇ ਤੋਂ ਬਿਨਾਂ ਹੈ ਤਾਂ ਸਾਨੂੰ ਦੱਸ ਦਿਓ, ਦੱਸ ਦਿਓ। ਐਸੀ ਅਵਸਥਾ ਰੱਬ ਦੇ ਪਿਆਰੇ ਦੀ, ਸਾਰੇ ਥਾਵਾਂ 'ਤੇ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਨਿਯੰਤਾ ਪ੍ਰੇਰਕ ਉਹ ਹੈ, ਔਰ ਸਾਧ ਸੰਗਤ ਜੀ ਸਾਖੀ ਚੇਤਨ ਹੈ। ਆਤਮਾ ਸਰੂਪ ਅੰਦਰ ਵਸਿਆ ਹੋਣ ਕਰਕੇ ਸਭ ਜੀਵਾਂ ਦੇ ਵਿੱਚ ਸਾਖੀ ਚੇਤਨ ਹੈ, ਅਗਵਾਈ ਉਹ ਹੀ ਦੇ ਰਿਹਾ ਹੈ। ਸ਼ੁੱਧ ਬ੍ਰਹਮ ਚੇਤਨ ਤੋਂ ਬਿਨਾਂ ਇਹ ਸੰਸਾਰ ਵੀ ਅਣਹੋਇਆ ਪ੍ਰਤੀਤ ਹੁੰਦਾ ਹੈ। ਜਿੰਨੀ ਮਾਇਕੀ ਰਚਨਾ ਮਾਇਆ ਅਤੇ ਅਗਿਆਨ ਆ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸੋ ਚੇਤਨ ਦੀ ਸੱਤਾ ਕਰਕੇ ਬਣਿਆ ਰਹਿੰਦਾ, ਚੇਤਨ ਦੀ ਸੱਤਾ ਕਰਕੇ। ਉਹਦੇ ਤੋਂ ਬਿਨਾਂ ਇਹ ਕੁਝ ਵੀ ਨਹੀਂ। ਅਗਿਆਨ ਵੀ ਉਹਦੀ ਸੱਤਾ ਕਰਕੇ, ਮਾਇਆ ਵੀ ਉਹਦੀ ਸੱਤਾ ਕਰਕੇ ਹੈ। ਜੋ ਕੁਝ ਹੈ ਬਿਨ ਹਰ ਹੈ ਕੋ ਕਹ ਬਤਾਵੋ, ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਹੈ ਤਾਂ ਸਾਨੂੰ ਦੱਸ ਦਿਓ। ਸਰਬ ਜੋਤ ਤੇਰੀ ਪਸਰ ਰਹੀ, ਜਿੱਥੇ ਵੇਖਦੇ ਹਾਂ ਸਾਰੇ ਥਾਵਾਂ 'ਤੇ ਤੇਰੀ ਜੋਤ ਹੀ ਫੈਲ ਰਹੀ ਸੱਚੇ ਪਾਤਸ਼ਾਹ। ਐਸੀ ਅਵਸਥਾ ਆਪ ਜੀ ਦੀ। ਸੋ ਸਾਧ ਸੰਗਤ ਜੀ, ਜਿਸ ਵੇਲੇ ਆਪ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਤੱਤੀਆਂ ਤਵੀਆਂ 'ਤੇ ਤਰ੍ਹਾਂ ਤਰ੍ਹਾਂ ਦੇ ਤਸੱਦਦਾਨ ਮਨੁੱਖੀ ਤਸੀਹੇ ਦਿੱਤੇ ਗਏ। 3 ਦਿਨ ਲਾਹੌਰ ਵਿਖੇ ਚੰਦੂ ਨੇ ਆਪਣੇ ਘਰ ਦੇ ਵਿੱਚ ਰੱਖ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਥੱਲੇ ਅੱਗ ਜਿਹੜੀ ਸੀ ਨਾ ਤਵੀ ਦੇ ਲਟਾ ਲਟ ਬਦਲ ਸੋ ਬਲ ਰਹੀ ਸੀ, ਬੜੀ ਤੱਤੀ ਸੀ, ਬੜਾ ਸੇਕ ਸੀ ਉਸ ਦਾ। ਉੱਤਰੋਂ ਜੇਠ ਦੇ ਮਹੀਨੇ ਦਾ ਸੂਰਜ, ਦੁਪਹਿਰ ਦਾ ਸੂਰਜ ਬੜਾ ਤਪ ਰਿਹਾ ਸੀ, ਹੇਠੋਂ ਅੱਗ ਬੜੀ ਗਰਮ ਸੀ, ਤਵੀ ਜਿਹੜੀ ਲਾਲ ਸੁਰਖ ਹੋਈ, ਉਹ ਵੀ ਘੱਟ ਨਹੀਂ ਸੀ ਆਪਣੇ ਸੇਕ ਦੇਣ ਤੋਂ। ਜਲਾਦ ਜਿਹੜੇ ਚੰਦੂ ਨੇ ਲਾਏ ਹੋਏ ਸਨ ਜਹਾਂਗੀਰ ਨੇ, ਉਹ ਜਲਾਦ ਕਠੋਰ ਮਨਾਂ ਵਾਲੇ ਜਿਹੜੇ ਝੋਕਾ ਦੇ ਰਹੇ ਸਨ, ਜਿਹੜੇ ਉੱਪਰੋਂ ਸੀਸ ਦੇ ਵਿੱਚ ਤੱਤਾ ਰੇਤ ਪਾ ਰਹੇ ਸਨ, ਉਹਨਾਂ ਦੇ ਮਨ ਵੀ ਬੜੇ ਤਪੇ ਹੋਏ ਸਨ, ਤਪੇ ਹੋਏ। ਸੋ ਰੇਤ ਵੀ ਬਹੁਤ ਤੱਤੀ ਸੀ। ਔਰ ਸਾਧ ਸੰਗਤ ਜੀ, ਜਿੰਨਾ ਚਾਰ ਛਪੇਰਾ ਸੀ, ਜੇਠ ਦਾ ਮਹੀਨਾ ਤੱਤਾ, ਸੂਰਜ ਤੱਤਾ, ਜਲਾਦਾਂ ਦੇ ਮਨ ਤੱਤੇ, ਚੰਦੂ ਦਾ ਮਨ ਗਰਮਾਇਆ ਹੋਇਆ, ਔਰ ਤਵੀ ਬੜੀ ਤੱਤੀ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਐਸੀ ਪਰਮ ਉੱਚੀ ਅਵਸਥਾ, ਆਪ ਜੀ ਠੰਡੇ ਸਨ, ਠੰਡੇ ਠਾਰ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ। ਨਹੀਂ ਤਪੇ, ਨਹੀਂ ਤਪੇ, ਨਹੀਂ ਕੋਈ ਜਲਾਦਾਂ ਨੂੰ ਸਰਾਪ, ਨਹੀਂ ਕੋਈ ਜਹਾਂਗੀਰ ਨੂੰ ਬੁਰਾ ਭਲਾ, ਨਹੀਂ ਕੋਈ ਚੰਦੂ ਨੂੰ ਮਾੜਾ ਕਿਹਾ। ਆ ਕੇ ਬੜੇ ਬੋਲ ਕਬੋਲ 3 ਦਿਨ ਬੋਲਦਾ ਰਿਹਾ, ਡਰਾਉਂਦਾ ਧਮਕਾਉਂਦਾ ਰਿਹਾ, ਸੱਚੇ ਪਾਤਸ਼ਾਹ ਆਪਣੇ ਆਨੰਦ ਵਿੱਚ ਅਡੋਲ ਰਹੇ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ, ਉਹੋ ਹੀ ਵਸਤ ਬ੍ਰਹਮ ਗਿਆਨ ਦੀ ਅਵਸਥਾ, ਸਾਰਿਆਂ ਦੇ ਵਿੱਚ ਆਪਣਾ ਰੂਪ ਵੇਖ ਰਹੇ ਸੀ, ਇੱਕੋ ਇੱਕ ਅਕਾਲ ਪੁਰਖ ਦਾ। ਜੋ ਕਿਹਾ ਸੱਚੇ ਪਾਤਸ਼ਾਹ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਨਹੀਂ ਕੋਈ ਬੈਰੀ ਰਿਹਾ ਸਾਡਾ, ਨਹੀਂ ਕੋਈ ਬੇਗਾਨਾ ਸਾਡੇ ਵਾਸਤੇ, ਸਾਰਿਆਂ ਦੇ ਨਾਲ ਸਾਡੀ ਬਣ ਆਈ, ਸਾਰਿਆਂ ਦੇ ਨਾਲ। ਐਸੇ ਬਚਨ ਆਪ ਜੀ ਨੇ ਕਹੇ ਸਨ ਕਿ ਵਾਹਿਗੁਰੂ ਪਰਮੇਸ਼ਰ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮੇ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਜਦੋਂ ਮਨ ਦਾ ਵਿਛੋੜਾ ਲੈ ਗਿਆ, ਫਿਰ ਸਾਰੇ ਥਾਵਾਂ 'ਤੇ ਮੇਰਾ ਪ੍ਰਭੂ ਪ੍ਰੀਤਮ ਹੀ ਨਜ਼ਰ ਆਉਂਦਾ ਹੈ। ਐਸੇ ਆਪ ਜੀ ਨੇ ਭਾਣਾ ਮਿੱਠਾ ਕਰਕੇ ਮੰਨਿਆ, ਉਲਾਹਨੋ ਮੈਂ ਕਾਹੂ ਨਾ ਦੀਓ, ਕਿਹਾ ਨਹੀਂ ਮੈਂ ਕਿਸੇ ਨੂੰ ਉਲਾਂਭਾ ਦਿੱਤਾ ਸੱਚੇ ਪਾਤਸ਼ਾਹ, ਮਨ ਮੀਠ ਤੁਹਾਰੋ ਕੀਓ, ਮੈਨੂੰ ਇਹ ਜਲਾਦ ਚੰਦੂ ਨਜ਼ਰ ਨਹੀਂ ਆਉਂਦਾ, ਤੁਹਾਡਾ ਕੀਤਾ ਹੋਇਆ, ਤੁਹਾਡਾ ਹੁਕਮ, ਤੁਹਾਡੀ ਰਜਾ, ਤੁਹਾਡਾ ਜਿਹੜਾ ਭਾਣਾ ਹੈ, ਮਨ ਮੀਠ ਤੁਹਾਰੋ ਕੀਓ, ਤੁਹਾਡਾ ਕੀਤਾ ਹੋਇਆ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਮਿੱਠਾ ਲੱਗ ਰਿਹਾ, ਮਿੱਠਾ ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ। ਇਹਦੇ ਵਿੱਚ ਵੀ ਮੈਂ ਤੁਹਾਡੀ ਆਗਿਆ ਮਾਨ ਕੇ ਜਾਣ ਕੇ, ਸੋ ਆਗਿਆ ਜਾਣ ਕੇ, ਰਜਾ ਜਾਣ ਕੇ ਪਹਾੜਾਂ 'ਤੇ ਉਹਨੂੰ ਮੰਨ ਕੇ ਸੁੱਖ ਪਾਉਣਾ ਕੀਤਾ ਹੈ। ਤੁਹਾਡੇ ਸੱਚੇ ਪਾਤਸ਼ਾਹ ਨਾਮ ਦੀ ਧੁਨੀ ਨੂੰ ਸੁਣ ਸੁਣ ਕੇ ਤੁਹਾਡੇ ਪਿਆਰੇ ਦੇ ਆਨੰਦ ਵਿੱਚ ਮੈਂ ਜੀ ਰਿਹਾ ਹਾਂ। ਸੋ ਸਾਰੇ ਥਾਵਾਂ 'ਤੇ ਤੁਸੀਂ ਹੋ, ਇਹ ਆਪ ਜੀ ਤੋਂ ਹੀ ਮੰਤਰ ਦ੍ਰਿੜ ਕੀਤਾ ਕੋ, ਇੱਥੇ ਵੀ ਤੁਸੀਂ, ਉੱਥੇ ਹਰਿਮੰਦਰ ਸਾਹਿਬ ਵਿੱਚ ਵੀ ਤੁਸੀਂ ਵਰਤ ਰਹੇ ਸੀ। ਐਸੀ ਸੱਚੇ ਪਾਤਸ਼ਾਹ ਜੀ ਦੀ ਅਵਸਥਾ, ਇਹ ਕਰਕੇ ਵਿਖਾਈ, ਕਰਕੇ ਅਡੋਲ ਰਹੇ, ਨਹੀਂ ਕੋਈ ਪੀਰ ਪੈਗੰਬਰ ਏਡਾ ਵੱਡਾ ਕੋਈ ਵਿਖਾ ਸਕਿਆ ਸੀ ਅਡੋਲ ਅਵਸਥਾ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਰਫ਼ ਦਾ ਘਰ ਕਿਹਾ ਸੀ ਕਿ ਸਤਿਗੁਰੂ ਬਰਫ਼ ਦਾ ਘਰ ਆ, ਬਰਫ਼ ਦਾ ਘਰ, ਸੱਚ ਬਰਫ਼ ਦਾ ਘਰ ਬਣ ਕੇ ਵਿਖਾਇਆ ਸੱਚੇ ਪਾਤਸ਼ਾਹ ਜੀ ਨੇ। ਗੁਰਦਾਤਾ ਗੁਰ ਹਿਵੈ ਘਰ, ਗੁਰਦੀਪਕ ਤੇ ਹੁਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਐਸੀ ਅਵਸਥਾ ਸੱਚੇ ਪਾਤਸ਼ਾਹ ਨਹੀਂ ਤਪਾ ਸਕਿਆ ਕੋਈ, ਸਾਰੇ ਜੋਤ ਆਪ ਜੀ ਕਹਿ ਰਹੇ ਨੇ, ਬਿਨ ਹਰ ਹੈ ਕੋ ਕਹਾ ਬਤਾਵ ਹੋ। ਇਹ ਭਾਈ ਬਿਨਾਂ ਹਰ ਹੀ ਤੋਂ, ਵਾਹਿਗੁਰੂ ਦੇ ਸਰੂਪ ਤੋਂ ਬਿਨਾਂ ਕਿਤੇ ਕੋਈ ਹੈ? ਜੇ ਕੋਈ ਹੈ ਤਾਂ ਕਹਾ ਬਤਾਵ ਹੋ, ਉਹਦੇ ਤੋਂ ਬਿਨਾਂ ਜੇ ਕੋਈ ਜਗ੍ਹਾ ਹੈ, ਜੇ ਕੋਈ ਸੋ ਸਰੂਪ ਹੈ, ਜੇ ਕੋਈ ਰੂਪ ਹੈ ਤਾਂ ਸਾਨੂੰ ਦੱਸ ਦਿਓ, ਸਾਨੂੰ ਦੱਸ ਦਿਓ। ਸੋ ਭਗਤ ਜਨਾਂ ਨੇ ਐਸੀ ਬ੍ਰਹਮ ਗਿਆਨ ਦੀ ਅਵਸਥਾ, ਸੁਖ ਸਮੂਹ ਕਰੁਣਾ ਮੈਂ ਕਰਤਾ, ਸੋ ਤਿਸ ਪ੍ਰਭ ਸਦਾ ਧਿਆਵ ਹੋ ਰਹਾਓ। ਸੁਖ ਸਮੂਹ ਸਾਰੇ ਸੁੱਖਾਂ ਨੂੰ ਦੇਣ ਵਾਲਾ ਕਰੁਣਾ ਮੈਂ ਕਰਤਾ, ਜਿੱਥੇ ਕਰੁਣਾ ਦੇ ਨਾਲ ਮੰਮੇ ਨੂੰ ਦਲਾਵਾਂ ਪਾਠ ਆਵੇ, ਉੱਥੇ ਬਿੰਦੀ ਨਹੀਂ ਕਦੇ ਪੜ੍ਹਨੀ, ਇਹਨੂੰ ਮੈਂ ਪਾਠ ਨਹੀਂ ਕਰਨਾ, ਮੈਂ ਆਪਣੇ ਆਪ ਦਾ ਵਾਚਕ ਹੁੰਦਾ। ਸੋ ਇੱਥੇ ਫਿਰ ਇਹ ਮੈਂ ਉਹ ਨਹੀਂ ਰਹਿ ਜਾਂਦਾ, ਕਰੁਣਾ ਮੈਂ, ਮੈਂ ਦਾ ਅਰਥ ਹੁੰਦਾ ਸਰੂਪ, ਬਿਨਾਂ ਬਿੰਦੀ ਤੂੰ ਇਹ ਪਾਠ ਪੜ੍ਹਨਾ, ਜਦੋਂ ਵੀ ਪੜ੍ਹਨਾ ਜਿਹੜੇ ਗੁਰਮੁਖ ਬਾਣੀ ਪੜ੍ਹਦੇ ਹੋ, ਮੈਂ ਦਾ ਅਰਥ ਹੁੰਦਾ ਸਰੂਪ, ਕਰੁਣਾ ਮੈਂ, ਉਹ ਵਾਹਿਗੁਰੂ ਦਇਆ ਦਾ ਸਰੂਪ ਹੈ, ਦਇਆ ਦਾ, ਦਇਆਵਾਨ ਅਕਾਲ ਪੁਰਖ, ਸਾਰੇ ਸੁੱਖਾਂ ਨੂੰ ਦੇਣ ਵਾਲਾ ਅਤੇ ਦਇਆਲੂ ਸਰੂਪ, ਦਿਆਲੂ ਕਿਰਪਾਲੂ ਕਰਤਾ, ਫਿਰ ਸਾਰੇ ਜਗਤ ਦੀ ਰਚਨਾ ਨੂੰ ਰਚਣ ਵਾਲਾ ਹੈ, ਪੈਦਾ ਕਰਨ ਵਾਲਾ, ਬਣਾਉਣ ਵਾਲਾ ਕਾਰੀਗਰ ਹੈ, ਅਤੇ ਸਪ੍ਰਭ ਸਦਾ ਧਿਆਵ ਹੋ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਈ ਸਦਾ ਹੀ ਧਿਆਉਣਾ ਕਰੋ, ਸਦਾ ਹੀ ਇੱਕ ਰਸ, ਆਲਸ ਤੋਂ ਰਹਿਤ ਹੋ ਕੇ ਉੱਦਮ ਕਰੇਂਦਿਆਂ ਜੀਆ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮੈਲ, ਨਾਨਕ ਉਤਰੀ ਚਿੰਤ। ਫਿਰ ਐਸੀ ਬਖਸ਼ਿਸ਼ ਹੋ ਜਾਵੇਗੀ, ਉਹ ਵਾਹਿਗੁਰੂ ਨੂੰ ਸਦਾ ਹੀ ਧਿਆਉਣਾ ਕਰੋ, ਸਦਾ ਹੀ ਉਹਦੇ ਨਾਮ ਨਾਲ ਜੁੜਨਾ ਕਰੋ। ਕਿੰਨੀਆਂ ਕੁ ਗੁਰਸਿੱਖਾਂ 'ਤੇ ਬਖਸ਼ਿਸ਼ ਕੀਤੀ, ਸਦਾ ਧਿਆਉਣ ਨਾਲ ਜਿਹੜੀ ਆਉਂਦੀ, ਸਾਰੇ ਉਹਦਾ ਸਰੂਪ ਨਜ਼ਰ ਆਉਂਦਾ ਹੈ। ਸੋ ਵਾਹਿਗੁਰੂ ਪਰਮੇਸ਼ਰ ਭਗਤ ਜਨਾਂ ਦੇ ਆਪਾਂ ਬਚਨ ਸੁਣੇ ਨੇ, ਉਹਨਾਂ ਵੀ ਇਹੋ ਕਿਹਾ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਸਾਰੇ ਥਾਵਾਂ 'ਤੇ ਵਾਹਿਗੁਰੂ ਪਰਮੇਸ਼ਰ ਹੈ, ਫਿਰ ਉਹਦੀ ਜੋਤ ਨਜ਼ਰ ਆ ਜਾਂਦੀ ਹੈ। ਸੋ ਉਹ ਵਾਹਿਗੁਰੂ ਨੂੰ ਸਦਾ ਹੀ ਧਿਆਉਣਾ ਕਰੋ। ਜੇ ਵਿਛੋੜਾ ਲਾਉਣਾ ਚਾਹੁੰਦੇ ਹੋ, ਜਨਮਾਂ ਜਨਮਾਂਤਰਾਂ ਦਾ ਪਿਆ ਹੋਇਆ, ਫਿਰ ਭਾਈ ਉਸ ਅਕਾਲ ਪੁਰਖ ਨੂੰ ਜਿਹੜਾ ਸਮੂਹ ਸੁੱਖਾਂ ਨੂੰ ਦੇਣ ਵਾਲਾ ਹੈ, ਜਿੰਨੇ ਸੁੱਖ ਮੰਗੀਏ ਫਿਰ ਕੋਈ ਮਿਣਤੀ ਨਹੀਂ ਰਹਿ ਜਾਂਦੀ ਸੁੱਖਾਂ ਦੀ। ਅਤੇ ਵਾਹਿਗੁਰੂ ਪਰਮੇਸ਼ਰ ਦਿਆਲੂ ਸਰੂਪ ਹੈ, ਮਿਹਰ ਦੇ ਘਰ ਵਿੱਚ ਆ ਜਾਣ ਵਾਲਾ ਹੈ, ਕਰਤਾ ਸਾਰਿਆਂ ਨੂੰ ਰਚਣ ਵਾਲਾ ਹੈ, ਇਸ ਸਰੀਰ ਨੂੰ ਬਣਾਉਣ ਵਾਲਾ ਹੈ, ਨੌ ਬਰਨੌ ਜੀ ਨੇ ਜਨਮ ਦਿੱਤਾ ਹੈ। ਸੋ ਉਹ ਵਾਹਿਗੁਰੂ ਨੂੰ ਸਦਾ ਹੀ ਧਿਆਉਣਾ ਕਰੋ, ਰਹਾਓ। ਜਾ ਕੈ ਸੂਤ ਪਰੋ ਏ ਜਨਤਾ, ਅਤੇ ਇਸ ਪ੍ਰਭ ਕਾ ਜਸ ਗਾਵਹੋ। ਜਿਸ ਵਾਹਿਗੁਰੂ ਦੇ ਸੂਤ ਚੇਤਨ ਸੱਤਾ ਰੂਪੀ ਡੋਰੀ ਦੇ ਵਿੱਚ, ਚੇਤਨ ਸੱਤਾ ਰੂਪੀ ਜਿਹੜੀ ਅੰਦਰ ਸੱਤਾ ਰੱਖੀ ਉਹਨੇ ਜੋਤ, ਸੋ ਜਿਹਦੇ ਕਰਕੇ ਸਾਰੀ ਕਿਰਿਆ ਹੋ ਰਹੀ ਹੈ, ਵਾਹਿਗੁਰੂ ਪਰਮੇਸ਼ਰ ਦੀ ਜੋਤ ਕਰਕੇ। ਜਾ ਕੈ ਸੂਤ ਪਰੋ ਏ ਜਨਤਾ, ਜਿਸ ਵਾਹਿਗੁਰੂ ਦੇ ਚੇਤਨ ਸੱਤਾ ਰੂਪੀ ਸੂਤ ਦੇ ਵਿੱਚ ਜਿੰਨੇ ਜੰਤ ਨੇ ਚਾਰ ਖਾਣੀਆਂ ਦੇ ਪਰੋਏ ਹੋਏ ਨੇ, ਚਾਰੇ ਖਾਣੀਆਂ ਦੇ, ਅੰਡਜ ਜੇਰਜ ਸੇਤ ਜੋਤ ਭੁਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ, ਤੂੰ ਸਾਰਿਆਂ ਦੇ ਵਿੱਚ ਹੀ ਸੱਚੇ ਪਾਤਸ਼ਾਹ ਰਵ ਰਿਹਾ, ਮਿਲਿਆ ਹੋਇਆ। ਜਿਵੇਂ ਮਣਕੇ ਅਨੇਕਾਂ ਹੁੰਦੇ ਨੇ, ਸੂਤ ਤਾਗਾ ਇੱਕੋ ਹੀ ਹੁੰਦਾ, ਉਹਦੇ ਵਿੱਚ ਮਾਲਾ ਪਰੋਈ ਹੁੰਦੀ ਹੈ, ਇਵੇਂ ਸੱਚੇ ਪਾਤਸ਼ਾਹ ਜਿਸ ਵਾਹਿਗੁਰੂ ਦੇ ਹੁਕਮ ਰੂਪੀ ਤਾਗੇ ਵਿੱਚ ਹੈ, ਇਹਦਾ ਭਾਵ ਇਹ ਵੀ ਹੈ। ਸੋ ਹੁਕਮ ਰੂਪੀ ਤਾਗੇ ਵਿੱਚ, ਚੇਤਨ ਸੱਤਾ ਰੂਪੀ ਡੋਰੀ ਵਿੱਚ ਸਾਰੇ ਜਿਹੜੇ ਜੰਤ ਨੇ, ਜੀਵ ਜੰਤ ਸੂਖਮ ਤੋਂ ਅਸਥੂਲ ਰੂਪ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਜਿੰਨੇ ਸਰੀਰ ਨੇ ਸਾਰੇ ਪਰੋਏ ਹੋਏ ਹਨ। ਤਿਸ ਪ੍ਰਭ ਕਾ ਜਸ ਗਾਵਹੋ, ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦਾ ਜੋ ਜੋਤੀ ਸਰੂਪ ਹੈ, ਸਾਰੇ ਵਿਆਪਕ ਹੈ, ਭਾਈ ਉਹਦਾ ਜਸ ਗਾਉਣਾ ਕਰੋ, ਇਹ ਰਸਨਾ ਦੁਆਰਾ ਉਹਦਾ ਜਸ, ਉਹਦੀਆਂ ਖੂਬੀਆਂ, ਉਹਦੇ ਗੁਣ, ਉਹਦੀਆਂ ਵਡਿਆਈਆਂ ਇਹ ਗਾਉਣਾ ਕਰੋ। ਸਿਮਰ ਠਾਕੁਰ ਜਿਨ ਸਭ ਕਿਛ ਦੀਨਾ, ਸੋ ਉਸ ਵਾਹਿਗੁਰੂ ਨੂੰ ਸਿਮਰੋ, ਚੇਤੇ ਕਰੋ, ਉਸ ਠਾਕੁਰ ਨੂੰ ਜਿਹੜਾ ਮਾਲਕ ਹੈ। ਠਾ ਦਾ ਅਰਥ ਹੈ ਪੈਦਾ ਕਰਨ ਵਾਲਾ, ਠਹਿਰਾਉਣ ਵਾਲਾ, ਪੰਜਾਂ ਤੱਤਾਂ ਤੋਂ ਇਸ ਸ੍ਰਿਸ਼ਟੀ ਨੂੰ। ਕੁਰ ਦਾ ਅਰਥ ਹੈ ਪ੍ਰਤਪਾਲਣਾ ਕਰਨ ਵਾਲਾ ਕੁਲ ਦੀ, ਅਤੇ ਰੋਹ ਦਾ ਅਰਥ ਹੈ ਜਿਹੜਾ ਲਈਤਾ ਕਰਨ ਵਾਲਾ ਹੈ। ਸੋ ਜਿਹੜਾ ਪੈਦਾ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ, ਅਤੇ ਫਿਰ ਨਾਸ਼ ਕਰਨ ਵਾਲਾ, ਆਪਣੇ ਇਸ ਸ੍ਰਿਸ਼ਟੀ ਨੂੰ ਛਪਾਉਣ ਵਾਲਾ ਹੈ, ਸੋ ਵਾਹਿਗੁਰੂ ਪਰਮੇਸ਼ਰ ਹੈ। ਸਿਮਰ ਠਾਕੁਰ ਜਿਨ ਸਭ ਕਿਛ ਦੀਨਾ, ਜਿਸ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਕੁਝ ਦਿੱਤਾ ਤੈਨੂੰ, ਸਭ ਕੁਛ। ਸੋ ਅਕਾਲ ਪੁਰਖ ਨੇ ਜਨਮ ਦਿੱਤਾ, ਸੋਹਣਾ ਸਰੀਰ ਦਿੱਤਾ, ਮਤ ਬੁੱਧ ਦਿੱਤੀ ਹੈ, ਅਕਲ ਸਿਆਣਪ ਦਿੱਤੀ ਹੈ, ਪਰਿਵਾਰ ਦਿੱਤਾ, ਘਰ ਬਾਰ ਦਿੱਤਾ, ਗੱਡੀਆਂ ਮੋਟਰਾਂ ਦਿੱਤੀਆਂ ਨੇ, ਜ਼ਮੀਨ ਜਾਇਦਾਦ ਦਿੱਤੀ ਹੈ, ਵਾਹਿਗੁਰੂ ਨੇ ਕੀ ਨਹੀਂ ਦਿੱਤਾ। ਸੱਚੇ ਪਾਤਸ਼ਾਹ ਨੇ ਸਾਰੇ ਇੰਦਰੇ ਸਹੀ ਸਲਾਮਤ ਦਿੱਤੇ ਨੇ, ਜਿਸ ਵਾਹਿਗੁਰੂ ਨੇ ਹੈ ਹੀ ਉਹਦਾ। ਜੇ ਉਹ ਆਪਣੀ ਜੋਤ ਨਾ ਅੰਦਰ ਟਿਕਾਵੇ, ਜੋਤ ਉਹ ਨਾ ਆਵੇ ਅੰਦਰ, ਅਤੇ ਸਿਰ ਕੇਸ ਜਿਹੜੇ ਸਿਰੇ ਨਹੀਂ ਚੜ੍ਹਦੇ। ਸੋ ਵਾਹਿਗੁਰੂ ਦਾ ਹੀ ਇਹ ਸਾਰਾ ਕੁਝ ਹੈ। ਇਸ ਕਰਕੇ ਵੀ ਆਪ ਜੀ ਨੇ ਕਿਹਾ ਵੀ ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਇਹ ਜਿਹੜਾ ਗਰਭ ਦੇ ਵਿੱਚ ਖਰ ਜਾਂਦਾ ਰਿਹਾ, ਖਰ ਜਾਂਦੇ ਨੇ ਕਈ ਜਨਮ, ਕਈ ਗਰਭ ਵਿਚਾਰੇ ਛਣ ਜਾਂਦੇ ਨੇ, ਛਣ ਜਾਂਦੇ ਨੇ ਜਿਨ੍ਹਾਂ 'ਤੇ ਨਹੀਂ ਮਿਹਰ ਹੁੰਦੀ। ਸੋ ਵਾਹਿਗੁਰੂ ਦਾ ਹੈ, ਜਿਸ ਵਾਹਿਗੁਰੂ ਨੇ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜ ਰਾਖੀ ਨਾਨਕ ਸਦ ਕੁਰਬਾਨ। ਐਸਾ ਵਾਹਿਗੁਰੂ ਪਰਮੇਸ਼ਰ ਜਿਹਨੇ ਸਭ ਕੁਝ ਦਿੱਤਾ, ਸਿਮਰ ਠਾਕੁਰ ਜਿਨ ਸਭ ਕਿਛ ਦੀਨਾ, ਜਿਹਨੇ ਸਾਰਾ ਕੁਝ ਦਿੱਤਾ। ਆਨ ਕਹਾ ਪਹਿ ਜਾਵਹੋ, ਉਸ ਗੁਰੂ ਪਰਮੇਸ਼ਰ ਦਾ ਦਰ ਛੱਡ ਕੇ ਹੁਣ ਹੋਰ ਭਾਈ ਕਿੱਥੇ ਜਾਂਦੇ ਹੋ। ਹਿੰਦੁਸਤਾਨ ਦੇ ਲੋਕ ਨਾਨਾ ਤਰ੍ਹਾਂ ਦੀ ਪੂਜਾ ਵਿੱਚ ਲੱਗੇ ਹੋਏ ਸਨ, ਇਹਦਾ ਸਾਰੇ ਅਸਰ ਸੀ। ਸਤਿਗੁਰਾਂ ਨੇ ਕਿਰਪਾ ਕਰਕੇ ਗੁਰਮਤਿ ਦੀ ਦਾਤ ਦਿੱਤੀ, ਇੱਕ ਅਕਾਲ ਦੀ ਪੂਜਾ ਵਿੱਚ ਲਾਇਆ। ਇਹਦਾ ਅਰਥ ਇਹ ਵੀ ਸੀ ਵੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਜਿਹੜੀ ਸੀ ਕਈ ਤਰ੍ਹਾਂ ਦੇ ਸੋ ਉਪਾਸ਼ਨਾ ਵਿੱਚ ਲੋਕ ਲੱਗੇ ਹੋਏ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ ਆਨ ਕਹਾ ਪਏ ਜਾਵਹੋ ਭਾਈ ਇੱਕ ਵਾਹਿਗੁਰੂ ਦੀ ਉਪਾਸ਼ਨਾ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ ਵਿੱਚ ਹੋਰ ਕਿਤੇ ਕਿੱਥੇ ਸੋ ਤੀਰਥਾਂ 'ਤੇ ਤੁਰੇ ਫਿਰਦੇ ਨੇ ਕਦੇ ਕਿੱਥੇ ਤੁਰੇ ਫਿਰਦੇ ਨੇ ਆਨ ਕਹਾ ਪਏ ਜਾਵਹੋ ਜਿਹੜਾ ਵਾਹਿਗੁਰੂ ਸਰਬ ਵਿਆਪਕ ਹੈ ਸਰਬ ਸ਼ਕਤੀ ਮਾਨ ਹੈ ਜਿਹਦਾ ਪੱਖ ਜਿਹੜਾ ਅੰਗ ਟੁੱਟ ਹੈ ਸਦਾ ਅੰਗ ਸੰਗੇ ਭੰਗੰ ਬਿਭੂਤੇ ਹੈ ਉਹਨੂੰ ਛੱਡ ਕੇ ਹੋਰ ਪਹਾੜਾਂ ਵਿੱਚ ਕੋਈ ਕਿਤੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਕਿਉਂ ਜਾਂਦੇ ਹੋ ਆਨ ਕਹਾ ਪਹਿ ਜਾਵਹੋ ਹੋਰ ਥਾਵਾਂ 'ਤੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਕਾਹਦੇ ਵਾਸਤੇ ਤੁਰੇ ਫਿਰਦੇ ਹੋ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇਹੇ ਪਾਹਨ ਨੀਰ ਪਖਾਲੀਐ ਭਾਈ ਜਲ ਮੈਂ ਬੂਡੈ ਤੇਹੇ ਐਸੇ ਵੀ ਆਪ ਜੀ ਦੇ ਬਚਨ ਆਉਂਦੇ ਨੇ ਕਿ ਦੇਵੀ ਦੇਵਾ ਕਾਹਦੇ ਵਾਸਤੇ ਕੀ ਦੇਣਾ ਕੀ ਮੰਗ ਲਓਗੇ ਕੀ ਦੇ ਦੇਣਗੇ ਉਹਨਾਂ ਦੇ ਵੀ ਵੱਸ ਕੁਝ ਨਹੀਂ ਅਤੇ ਪੱਥਰਾਂ ਦੀ ਪੂਜਾ ਕਰਦੇ ਹੋ ਪੱਥਰ ਮਹਾਰਾਜ ਸਾਹਿਬ ਜੀ ਕਹਿੰਦੇ ਸੋ ਉਹ ਤਾਂ ਆਪ ਜੇ ਛੁੱਟ ਜਾਵੇ ਉਹਨੂੰ ਨਵਾਉਣ ਲੱਗਿਆ ਪੱਥਰ ਨੂੰ ਧੋਣ ਲੱਗਿਆ ਜੇ ਕਿਤੇ ਛੁੱਟ ਜਾਵੇ ਆਪ ਹੀ ਪਾਣੀ ਵਿੱਚ ਡੁੱਬ ਪੈਂਦਾ ਜਲ ਮੈਂ ਬੂਡਾ ਤੇਹੇ ਜਿਹੜਾ ਆਪ ਡੁੱਬ ਜਾਂਦਾ ਤੁਹਾਨੂੰ ਕਿਵੇਂ ਤਾਰ ਦੇਵੇਗਾ ਸੋ ਆਨ ਕਹਾਂ ਪੈ ਜਾਵਹੋ ਇੱਥੇ ਵੀ ਹੈਰਾਨ ਜੇ ਹੋ ਜਾਈਦਾ ਅਖਬਾਰ ਛਪਦੇ ਨੇ ਪੰਜਾਬੀਆਂ ਵੱਲੋਂ ਸਾਡੇ ਪੰਜਾਬੀਆਂ ਵੱਲੋਂ ਕਹਿਣ ਨੂੰ ਜੀ ਤਾਂ ਨਹੀਂ ਕਰਦਾ ਸੋ ਪੰਜਾਬੀ ਦੇ ਵਿੱਚ ਅਖਬਾਰ ਨੇ ਅਤੇ ਗੁਰੂ ਦੇ ਦਰਾਂ 'ਤੇ ਪਏ ਨੇ ਸੋ ਡੱਥੀਆਂ ਦੀਆਂ ਡੱਥੀਆਂ ਅਤੇ ਦੋ ਦੋ ਪੇਜ ਕਈ ਵਾਰ ਵੇਖੀਦਾ ਵੀ ਮੁਸਲਮਾਨਾਂ ਦੀਆਂ ਐਡਾ ਮੁਲਾਣਿਆਂ ਦੀਆਂ ਅਤੇ ਬ੍ਰਾਹਮਣਾਂ ਦੀਆਂ ਬੜੀ ਸ਼ਰਮ ਆਉਂਦੀ ਹੈ ਪੜ੍ਹ ਕੇ ਬੜੀ ਸ਼ਰਮ ਆਉਂਦੀ ਕਹਿੰਦੇ ਪੜ੍ਹੇ ਲਿਖੇ ਨੇ ਇੱਥੋਂ ਦੇ ਛਾਪਣ ਵਾਲਿਆਂ ਨੂੰ ਇਹਨਾਂ ਨੂੰ ਪਤਾ ਵੀ ਇਹ ਗੁਰਮਤ ਦੇ ਉਲਟ ਆ ਕਿਉਂ ਛਾਪਦੇ ਨੇ ਸਾਡੇ ਵੀਰ ਉਹ ਅਖਬਾਰਾਂ ਦੇ ਵਿੱਚ ਗੁਰੂ ਦੇ ਦਰਵਾਜ਼ਿਆਂ 'ਤੇ ਅਖਬਾਰ ਪਏ ਬ੍ਰਾਹਮਣਾਂ ਦੀਆਂ ਐਡਾ ਮੁਲਾਣਿਆਂ ਦੀਆਂ ਐਡਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਇੱਥੋਂ ਪਤਾ ਕਰ ਲਓ ਵੀ ਇੱਥੇ ਆ ਹੱਥ 'ਤੇ ਸਰੋਂ ਜਮਾਉਂਦੇ ਆਏ ਕਰ ਦਿਆਂਗੇ ਜਿਉਂ ਕਰ ਦਿਆਂਗੇ ਬੜੀ ਸ਼ਰਮ ਆਉਂਦੀ ਸਾਧ ਸੰਗਤ ਜੀ ਬੜੀ ਸ਼ਰਮ ਆਉਂਦੀ ਸੋ ਜਿੰਨੀਆਂ ਅਸ਼ਲੀਲ ਖਬਰਾਂ ਨੇ ਅਸ਼ਲੀਲ ਖਬਰਾਂ ਮੂਹਰਲੇ ਪੇਜ 'ਤੇ ਹੋਣਗੀਆਂ ਮੂਹਰਲੇ ਪੇਜ 'ਤੇ ਮੌਂਟਰੀਅਲ ਕਹਿੰਦੇ ਜੀ ਇਹ ਦਸਮ ਗ੍ਰੰਥ ਜਿਹੜੇ ਚਰਿੱਤਰ ਆ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਮੈਂ ਕਿਹਾ ਵੀ ਚਰਿੱਤਰਾਂ ਦੀ ਵਿਚਾਰ ਬਾਅਦ 'ਚ ਕਰਾਂਗੇ ਕੁਦਰਤੀ ਉਦੋਂ ਖਬਰ ਆਈ ਸੀ ਡਬਈ ਦੀ ਲੱਗੀ ਸੀ 12 ਦਿਨ ਉਹ ਅਖਬਾਰ ਬੂਹੇ 'ਤੇ ਪਏ ਰਹੇ 12 ਦਿਨ ਡਬਈ ਦੀ ਖਬਰ ਇੰਨੀ ਸ਼ਰਮ ਆਵੇ ਸੋ ਸਾਧ ਸੰਗਤ ਜੀ ਮੈਂ ਕਿਹਾ ਵੀ ਪਹਿਲਾਂ ਜੇ ਤੁਹਾਡੇ 'ਚ ਜ਼ੁਰਤ ਆ ਨਾ ਜੇ ਤੁਹਾਡੇ ਅੰਦਰ ਕੋਈ ਸਿੱਖੀ ਹੈ ਤਾਂ ਅਖਬਾਰ ਚੁਕਾਓ ਕੀ ਆ ਉਹਦੇ 'ਤੇ ਵੇਖੋ ਜਾ ਕੇ ਦਸਮ ਗ੍ਰੰਥ ਨੂੰ ਤੁਸੀਂ ਸ਼ੰਕਾ ਕਰਦੇ ਹੋ ਆਹ ਅਸ਼ਲੀਲ ਖਬਰਾਂ ਜਿੰਨੀਆਂ ਆ ਰਹੀਆਂ ਇੰਨੀਆਂ ਤਾਂ ਉੱਥੇ ਨਹੀਂ ਆਉਂਦੀਆਂ ਇੰਨੀਆਂ ਐਡਾਂ ਤਾਂ ਉੱਥੇ ਨਹੀਂ ਆਉਂਦੀਆਂ ਬੜਾ ਮਨ ਦੁਖੀ ਹੁੰਦਾ ਸਾਧ ਸੰਗਤ ਜੀ ਇੰਨੀਆਂ ਐਡਾਂ ਆਨ ਕਹਾ ਪੈ ਜਾਵਹੋ ਇੱਥੇ ਵੀ ਅਰਥ ਢੁੱਕਦਾ ਹੈ ਹੋਰ ਕਿੱਥੇ ਤੁਰੇ ਫਿਰਦੇ ਹੋ ਪੰਜਾਬੀਓ ਗੁਰੂ ਦੇ ਦਰ ਨੂੰ ਛੱਡ ਕੇ ਕਿੱਧਰ ਤੁਰੇ ਫਿਰਦੇ ਹੋ ਹੈਰਾਨ ਹੋ ਜਾਈਦਾ ਐਡਾ ਪੜ੍ਹ ਕੇ ਅਤੇ ਸੁਣ ਕੇ ਗੱਲਾਂ ਵੀ ਕਿੰਨੇ ਸਾਡੇ ਲੋਕ ਵੀਰ ਭਰਾ ਜਿਹੜੇ ਭਟਕੇ ਫਿਰਦੇ ਨੇ ਤਾਂ ਹੀ ਲਾਉਂਦੇ ਆ ਨਾ ਉਹ ਤਾਂ ਹੀ ਖਬਰਾਂ ਲਾਉਂਦੇ ਉਹਨਾਂ ਦਾ ਚੱਲਦਾ ਕੰਮ ਸੋ ਸਤਿਗੁਰੂ ਬਖਸ਼ ਦੇਵੇ ਸਾਨੂੰ ਬਖਸ਼ ਦੇਵੇ ਗੁਰੂ ਦਾ ਦਰ ਛੱਡ ਕੇ ਵਾਹਿਗੁਰੂ ਦਾ ਮੌਲਿਕ ਨਾਮ ਛੱਡ ਕੇ ਜਿਹਦੇ ਵਿੱਚ ਬਰਕਤਾਂ ਹੀ ਬਰਕਤਾਂ ਨੇ ਜੇ ਕੋਈ ਦੁੱਖ ਆ ਗੁਰੂ ਦੇ ਦਰ 'ਤੇ ਆ ਕੇ ਕੜਾ ਪ੍ਰਸ਼ਾਦ ਦੀ ਦੇ ਕਰਾਓ ਗੁਰੂ ਦੀ ਸੰਗਤ ਦੇ ਮੂੰਹ ਪਾਓ ਸੱਚੇ ਪਾਤਸ਼ਾਹ ਸਾਰੇ ਦੁੱਖ ਟਾਲ ਦਿੰਦੇ ਇਹ ਤਾਂ ਦਰ ਹੀ ਐਸਾ ਸੁੱਖਾਂ ਦਾ ਦਰ ਆ ਮਹਾਰਾਜ ਸਾਹਿਬ ਸਮੱਤ ਬਖਸ਼ਣ ਸਾਨੂੰ ਸਮੱਤ ਬਖਸ਼ਣ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੋ ਗੁਰੂ ਦੇ ਦਰ 'ਤੇ ਉਹੀ ਚੀਜ਼ ਚਾਹੀਦੀ ਹੈ ਜਿਹੜੀ ਸੱਚੇ ਪਾਤਸ਼ਾਹ ਕਹਿ ਰਹੇ ਨੇ ਸਾਨੂੰ ਉਹੀ ਚਾਹੀਦੀ ਮਨਮਤ ਨਹੀਂ ਚਾਹੀਦੀ ਇਹੋ ਜਿਹੀਆਂ ਖਬਰਾਂ ਜਿਹੜੀਆਂ ਗੁਰਮਤ ਦੇ ਉਲਟ ਹੋਣ ਉਲਟ ਪਾਸੇ ਲਿਜਾਣ ਅਤੇ ਲੈ ਕੇ ਅਸੀਂ ਇੱਥੋਂ ਜਾਈਏ ਗੁਰੂ ਦੇ ਦਰ ਤੋਂ ਅਤੇ ਉਹਨਾਂ ਨੂੰ ਪੜ੍ਹੀਏ ਸੋ ਬੜੇ ਦੁੱਖ ਵਾਲੀ ਗੱਲ ਹੈ ਸਤਿਗੁਰੂ ਮਿਹਰ ਕਰਨ ਗਰੀਬ ਨਿਵਾਜ ਆਨ ਕਹਾ ਪੈ ਜਾਵਹੋ ਵਾਹਿਗੁਰੂ ਦੇ ਬੇਅੰਤ ਪਰਉਪਕਾਰ ਨੇ ਹੋਰ ਕਿੱਥੇ ਜਾਂਦੇ ਹੋ ਹੋਰ ਕਿੱਥੇ ਤੁਰੇ ਫਿਰਦੇ ਹੋ ਸਫਲ ਸੇਵਾ ਸੁਆਮੀ ਮੇਰੇ ਕੀ ਮੇਰੇ ਮਾਲਕ ਅਕਾਲ ਪੁਰਖ ਦੀ ਸੇਵਾ ਉਹਦਾ ਚਿੰਤਨ ਹੈ ਉਹਦਾ ਸਿਮਰਨ ਹੈ ਮੇਰੇ ਮਾਲਕ ਦੀ ਕੀਤੀ ਹੋਈ ਹੈ ਭਾਈ ਗੁਰਸਿੱਖੋ ਸੇਵਾ ਜਿਹੜੀ ਸਫਲ ਹੈ ਸਫਲ ਸਹਿਤ ਫਲਦੇ ਹੈ ਫਲੀਭੂਤ ਹੋਣ ਵਾਲੀ ਹੈ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਨਾ ਕਰਹੋ ਕੋਏ ਜੀ। ਹਰ ਕੀ ਸੇਵਾ ਤੇ ਮਨ ਹੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ, ਸੇਵਾ ਕਰਨੀ ਤੇ ਵਾਹਿਗੁਰੂ ਦਾ ਸਿਮਰਨ ਕਰ, ਅਕਾਲ ਪੁਰਖ ਦਾ ਇਹੋ ਹੀ ਵੱਡੀ ਸੇਵਾ ਹੈ। ਸਫਲ ਸੇਵਾ ਸੁਆਮੀ ਮੇਰੇ ਕੀ, ਗੁਰੂ ਦੇ ਦਰ ਦੀ ਆ ਕੇ ਸੇਵਾ ਕਰ, ਜੇ ਕੋਈ ਦੁੱਖ ਤਕਲੀਫ ਹੈ ਸਭ ਉਡਾ ਦੇਣਗੇ ਸਤਿਗੁਰੂ ਜੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚ ਉਹ ਜਾਏ। ਸੋ ਮਨ ਵਿੱਚ ਇੱਛੇ ਹੋਏ ਫਲ ਪ੍ਰਾਪਤ ਹੋਣਗੇ, ਹਉਮੈ ਆਦਿਕ ਦਾ ਰੋਗ ਵੀ ਚਲਿਆ ਜਾਵੇਗਾ, ਸਤਿਗੁਰੂ ਨਿਹਾਲ ਕਰ ਦੇਣਗੇ ਤੈਨੂੰ ਨਿਹਾਲ। ਸੋ ਸਫਲ ਸੇਵਾ ਸੁਆਮੀ ਮੇਰੇ ਕੀ, ਮਨ ਬਾਂਛਤ ਫਲ ਪਾਵ ਹੋ। ਮੇਰੇ ਮਾਲਕ ਸੁਆਮੀ ਮੇਰੇ ਗੁਰੂ ਦੇ ਦਰ ਦੀ ਕੀਤੀ ਹੋਈ ਸੇਵਾ ਸਫਲ ਹੀ ਹੈ, ਮਨ ਇਛਤ ਫਲਾਂ ਨੂੰ ਪਾ ਲਵੋਂਗੇ। ਕਹੋ ਨਾਨਕ ਲਾਭ ਲਾਹਾ ਲੈ ਚੱਲ ਹੋ। ਮਹਾਰਾਜ ਜੀ ਕਹਿੰਦੇ ਆ ਭਾਈ ਗੁਰਸਿੱਖੋ ਇਹੋ ਵੀ ਕਹਿ ਰਹੇ ਹੈ ਕਿ ਲਾਭ ਲਾਹਾ ਲੈ ਚੱਲ ਹੋ। ਸੱਚੇ ਵੀ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਗੁਰੂ ਦੇ ਰਾਹੀਂ ਲਾਭ ਜਿਹੜਾ ਹੈ, ਲਾਭ ਆ ਨਾ ਮਿਲਿਆ ਮੂਲਕ ਸਵਾਸਾਂ ਦਾ, ਇਹ ਮੂਲ ਧਨ ਹੈ। ਵਾਹਿਗੁਰੂ ਵੱਲੋਂ ਧੁਰੋਂ ਮਿਲੇ ਗਿਣਤੀ ਦੇ ਸਵਾਸ, ਗਣ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ। ਉਦੋਂ ਤਿਲ ਜਿੰਨੇ ਵੀ ਵਧਣੇ ਘਟਣੇ ਨਹੀਂ, ਗਿਣ ਕੇ ਭੇਜੇ ਸਵਾਸ, ਸਵਾਸਾਂ ਰੂਪੀ ਮੂਲ ਧਨ ਤੈਨੂੰ ਮਿਲਿਆ। ਇਹਦੇ ਦੁਆਰਾ ਗੁਰੂ ਵਾਲਾ ਬਣ ਕੇ ਗੁਰੂ ਦਾ ਬਖਸ਼ਿਆ ਨਾਮ ਆਰਾਧ ਕੇ ਲਾਭ ਲਾਹਾ ਲੈ ਚੱਲ ਹੋ। ਸੋ ਲਾਹਾ ਜਿਹੜਾ ਨਾਮ ਜਪ ਕੇ ਸਵਾਸਾਂ ਰਾਹੀਂ ਇਹ ਮੂਲ ਧਨ ਤੋਂ ਲਾਹਾ ਖੱਟ ਕੇ ਲੈ ਕੇ ਜਾਣਾ। ਲਾਹਾ ਖੱਟ ਆਇਓ ਲਾਭ ਲੱਭਣ ਕਹਿ ਤਾਈ, ਇਹ ਲਾਭ ਲੱਭਣ ਵਾਸਤੇ ਆਇਆ, ਨਾ ਕਿ ਇੱਥੋਂ ਹਾਰ ਕੇ ਜਾਵੇਂ। ਸਿਆਣਾ ਸੁਦਾਗਰ ਉਹੀ ਹੁੰਦਾ ਜਿਹੜਾ ਧਨ ਨੂੰ ਵਧਾ ਕੇ ਚੌਗੁਣਾ ਦਸ ਗੁਣਾ ਕਰਕੇ ਲਿਆਵੇ, ਫੇਰਾ ਪਾ ਕੇ। ਕਹੋ ਨਾਨਕ ਲਾਭ ਲਾਹਾ ਲੈ ਚੱਲ ਹੋ। ਮਹਾਰਾਜ ਜੀ ਕਹਿੰਦੇ ਭਾਈ ਸੱਚੇ ਨਾਮ ਦਾ ਵਾਹਿਗੁਰੂ ਦਾ ਲਾਭ ਇਹਨਾਂ ਸਵਾਸਾਂ ਰਾਹੀਂ ਮੂਲ ਧਨ ਸਵਾਸ ਨੇ, ਵਾਹਿਗੁਰੂ ਦਾ ਨਾਮ ਜਪ ਕੇ ਲਾਹਾ ਲੈ ਚੱਲੋ, ਸੱਚਾ ਲਾਹਾ ਲੈ ਕੇ ਚੱਲੋ ਇੱਥੋਂ, ਪਰਲੋਕ ਰੂਪੀ ਘਰ ਨੂੰ ਜਾਣਾ ਕਰੋ, ਸੁੱਖ ਸੇਤੀ ਘਰ ਜਾਵਹੋ। ਫਿਰ ਆਪਣੇ ਸੁੱਖਾਂ ਦੇ ਸਮੇਤ ਸੁਰਖਰੂ ਹੋ ਕੇ ਚੜ੍ਹਦੀ ਕਲਾ ਵਿੱਚ ਸੋ ਗੱਜ ਵਜਾ ਕੇ ਆਪਣੇ ਘਰ ਨੂੰ ਜਾਵੋਂਗੇ, ਪਰਲੋਕ ਰੂਪੀ ਘਰ ਨੂੰ, ਜਿੱਥੇ ਹਰੇਕ ਨੇ ਜਾਣਾ ਹੈ। ਇਹ ਤਾਂ ਪੇਕੇ ਘਰ ਹੈ, ਪਈੜਾ ਦਿਨ ਚਾਰ ਹੈ ਸਾਹੁਰੜਾ ਜਾਣਾ, ਉਹ ਸਹੁਰਾ ਘਰ ਪਰਲੋਕ ਹੈ, ਉੱਥੇ ਮੌਤ ਨੇ ਇੱਕ ਦਿਨ ਵਿਆਹ ਹੀ ਲੈਣਾ। ਸੋ ਉੱਥੇ ਪਰਲੋਕ ਰੂਪੀ ਘਰ ਵਿੱਚ ਸੁੱਖ ਦੇ ਸਮੇਤ, ਆਨੰਦ ਦੇ ਸਮੇਤ ਸੁਰਖਰੂ ਹੋ ਕੇ ਫਿਰ ਭਾਈ ਜਾਣਾ ਕਰੋਂਗੇ, ਐਸੀ ਬਖਸ਼ਿਸ਼ ਹੋਵੇਗੀ, ਜਾਵੋਂਗੇ। ਜੇ ਇੱਥੋਂ ਚੱਲੋਂਗੇ ਲਾਹਾ ਲੈ ਕੇ ਜੀਵਨ ਦੇ ਵਿੱਚ, ਜੀਵਨ ਪੰਧ ਨੂੰ ਜੇ ਲਾਭ ਵਾਹਿਗੁਰੂ ਦੇ ਨਾਮ ਜਪਦਿਆਂ ਤੈਅ ਕਰੋਂਗੇ ਤਾਂ ਫਿਰ ਉਹ ਪਰਲੋਕ ਰੂਪੀ ਘਰ ਵਿੱਚ ਲਾਹਾ ਲੈ ਕੇ ਜਾਓਗੇ। ਇਹ ਲੋਕੇ ਸੁੱਖ ਪਾਇਆ ਨਾ ਭੇਟਤ ਧਰਮਰਾਇਆ, ਐਸੀ ਬਖਸ਼ਿਸ਼ ਹੋ ਜਾਵੇਗੀ, ਸਤਿਗੁਰੂ ਦੀ ਮਿਹਰ ਹੋ ਜਾਵੇਗੀ, ਗਰੀਬ ਨਿਵਾਜ ਕਿਰਪਾ ਕਰਨ। ਸੋ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ ਦੇਣ, ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਸਫਲ ਸੇਵਾ ਸੁਆਮੀ ਮੇਰੇ ਕੀ, ਮਨ ਬਾਂਛਤ ਫਲ ਪਾਵਹੋ। ਕਹੁ ਨਾਨਕ ਲਾਭ ਲਾਹਾ ਲੈ ਚੱਲ ਹੋ, ਸੁਖ ਸੇਤੀ ਘਰ ਜਾਵਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।